ਵੱਲ ਕਰਦਾ ਹੈ ਤੇ ਮੈਂ ਸਾਰੇ ਦਾ ਸਾਰਾ ਹੀ ਠਰ ਜਾਂਦਾ। ਹਜ਼ੂਰ ਕਹਿੰਦੇ ਇਹ ਰੱਬੀ ਡਰ ਦੀਆਂ ਗੱਲਾਂ ਨੇ। ਤਾਂ ਹਜ਼ੂਰ ਨੇ ਇੱਕ ਹੋਰ ਗੱਲ ਕਹੀ ਕਿ ਪੈ ਬਿਨ ਕਾੜਤ ਕੱਚ ਨੇ ਕੱਚ, ਅੰਧਾ ਸੱਚਾ ਅੰਧੀ ਸੱਠ। ਭਉ ਤੋਂ ਬਗੈਰ ਜਿਹੜੀ ਵੀ ਕਾੜਤ ਕੜੀ ਜਾਏਗੀ ਕੱਚੀ ਰਹੇਗੀ ਔਰ ਨਿਰੋਲ ਕੱਚੀ ਰਹੇਗੀ, ਟਿਕ ਨਹੀਂ ਸਕੇਗੀ। ਇੱਕ ਮਹਾਰਾਜ ਨੇ ਫੈਸਲਾ ਦਿੱਤਾ, ਹਰ ਗੁਣ ਹਿਰਦੇ ਟਿਕੇ ਤਿਸਕੇ, ਜਿਸ ਅੰਤਰ ਭਉ ਭਾਵਨੀ ਹੋਏ, ਬਿਨ ਪੈ ਕਿਨੇ ਨਾ ਪ੍ਰੇਮ ਪਾਇਆ, ਬਿਨ ਪੈ ਪਾਰ ਨਾ ਉਤਰਿਆ ਕੋਈ। ਲਓ ਮਹਾਰਾਜ ਦਾ ਫੈਸਲਾ, ਫੈਸਲਾ ਇਹ ਹੈ ਹਰੀ ਦੇ ਗੁਣ ਹਿਰਦੇ ਵਿੱਚ ਟਿਕਾਣੇ ਨੇ। ਅਜ਼ੂਰ ਕਹਿੰਦੇ ਨੇ ਭਉ ਬਗੈਰ ਗੁਣ ਨਹੀਂ ਟਿਕਣਗੇ, ਅਤੇ ਭਉ ਬਗੈਰ ਕਿਸੇ ਨੇ ਪ੍ਰਭੂ ਨਹੀਂ ਨਹੀਂ ਪਾਇਆ, ਪ੍ਰੇਮ ਨਹੀਂ ਆਇਆ, ਪ੍ਰੇਮ ਤੋਂ ਬਗੈਰ ਕੋਈ ਪਾਰ ਨਹੀਂ ਉਤਰਿਆ। ਇਸ ਲਈ ਜਿਹੜਾ ਭਉ ਹੈ ਰੱਬੀ ਡਰ ਹੈ, ਇਹ ਹੈ ਕੁੰਜੀ ਸਾਡੀ ਸਫਲਤਾ ਦੀ ਔਰ ਸਾਡੇ ਮਨ ਨੂੰ ਘੜਨ ਦੀ ਇਹ ਪ੍ਰਮੁੱਖ ਚੀਜ਼ ਹੈ। ਭਉ ਭਉ ਖੱਲਾ ਅਗਨ ਤਪਤਾਓ, ਅਜ਼ੂਰ ਕਹਿੰਦੇ ਨੇ ਅਗਨੀ ਵੀ ਬਾਲਣੀ ਅੰਦਰ। ਬ੍ਰਹਮ ਅਗਨ ਸਹਿਜੇ ਪਰ ਜਾਲੀ, ਇੱਕ ਹੈ ਚੋਟ ਸਿਧਾਇਆ। ਅੰਦਰ ਬ੍ਰਹਮ ਅਗਨੀ ਪੈਦਾ ਕਰਨੀ। ਗੁਰਮਤਿ ਮਾਰਗ ਜਿਹੜਾ ਹੈ ਇਹ ਸਹਿਜ ਦਾ ਮਾਰਗ ਹੈ। ਫਿਰ ਅਸੀਂ ਕਹਿੰਦੇ ਜੀ ਤਪ ਤਾਓ, ਘਾਲਣਾ ਕਰਨੀ ਹੈ, ਕਰੜੀ ਘਾਲਣਾ ਕਰਨੀ ਹੈ, ਅਤੇ ਸਹਿਜ ਦੇ ਮਾਰਗ ਵਿੱਚ ਕਰੜੀ ਘਾਲਣਾ ਦਾ ਕੀ ਮਤਲਬ? ਮਨ ਦੇ ਵਿੱਚ ਫੁਰਨਾ ਉੱਠਦਾ ਨਾ ਵੀ ਇਹ ਤਾਂ ਜੀ ਸਹਿਜ ਦਾ ਮਾਰਗ। ਦੇਖੋ ਮੈਂ ਅਰਜ਼ ਕਰਾਂ, ਸਹਿਜ ਦਾ ਮਾਰਗ ਦਾ ਮਤਲਬ ਹੈ ਗਿਆਨ ਦਾ ਮਾਰਗ ਹੈ, ਟਹਿੰਦੀ ਕਲਾ ਦਾ ਮਾਰਗ ਨਹੀਂ। ਸਹਿਜ ਦਾ ਮਤਲਬ ਹੈ ਸਮਤੋਲ ਬਿਰਤੀ ਦਾ ਮਾਲਕ। ਮੈਂ ਬੈਠਾ ਹਾਂ, ਨਾ ਮੈਂ ਇੱਧਰ ਉਲਾਰ ਹੋਵਾਂ, ਨਾ ਨਿਰਬਿਰਤੀ ਵੱਲ ਦੇ ਅਤੇ ਨਾ ਪ੍ਰਵਿਰਤੀ ਵੱਲ। ਅਜ਼ੂਰ ਕਹਿੰਦੇ ਨਹੀਂ, ਤੂੰ ਸਿੱਧਾ ਨੱਕ ਦੀ ਸਿੱਧੇ ਜਾਣਾ, ਇਹ ਹੈ ਸਹਿਜ ਦਾ ਮਾਰਗ, ਗਿਆਨ ਦਾ ਮਾਰਗ। ਵੇਖ ਕੇ ਕਰਨਾ ਇਹ ਕੰਮ ਜਿਹੜਾ ਇਹ ਮੈਂ ਕਰਨਾ। ਸਰੀਰ ਨੂੰ ਨਿਰਾਰਥਕ ਕਸ਼ਟ ਦੇਣਾ ਇਹ ਹੈ ਹੱਠ, ਇਹ ਅਨੁਚਿਤ ਹੈ। ਪਰ ਹੱਥ ਉੱਤੇ ਹੱਥ ਰੱਖ ਕੇ ਬੈਠ ਜਾਣਾ ਇਹਦਾ ਨਾਮ ਸਹਿਜ ਨਹੀਂ। ਇਹ ਉੱਦਮ ਸਾਹਸ ਅਤੇ ਸੰਘਰਸ਼ ਦਾ ਮਾਰਗ ਹੈ, ਸਹਿਜ ਦਾ ਮਾਰਗ। ਮਨ ਇੰਦਰੀਆਂ ਨੂੰ ਵਿਕਾਰਾਂ ਤੋਂ ਰੋਕਣਾ, ਸੇਵਾ ਅਤੇ ਪਰਉਪਕਾਰ ਲਈ ਨਿਰੰਤਰ ਕਰਮਸ਼ੀਲ ਰਹਿਣਾ, ਨਾਮ ਸਿਮਰਨ ਦੀ ਅਤੁੱਟ ਕਮਾਈ ਕਰਨੀ, ਇਹ ਗੁਰਮਤਿ ਦਾ ਦ੍ਰਿੜਾਇਆ ਹੋਇਆ ਸਹਿਜ ਮਾਰਗ ਹੈ। ਹਜ਼ੂਰ ਕਹਿੰਦੇ ਘਾਲਣਾ ਜਿਹੜੀ ਹੈ ਮਨ ਨੂੰ, ਹਜ਼ੂਰ ਕਹਿੰਦੇ ਨੇ ਮਾਰਨਾ ਨਹੀਂ, ਸਹਿਜ ਵਿੱਚ ਰੱਖਣਾ। ਸਹਿਜ ਦਾ ਮਤਲਬ ਇਹ ਹੈ ਮਨ ਨੂੰ ਨਿਯੰਤਰਣ ਵਿੱਚ ਰੱਖਣਾ, ਨਾ ਮਨ ਪਰਿਵਾਰਕ ਮੋਹ ਜਾਂ ਮਾਇਕ ਮੋਹ ਵਿੱਚ ਖੱਚਤ ਹੋ ਜਾਏ, ਨਾ ਹੀ ਇਹਨੂੰ ਛੱਡ ਕੇ ਅਤੇ ਪਰਬਤਾਂ 'ਤੇ ਟੁੱਟ ਜਾਏ। ਹਜ਼ੂਰ ਕਹਿੰਦੇ ਨੇ ਇਹਨੂੰ ਕਾਬੂ ਵਿੱਚ ਰੱਖਣਾ, ਮਾਰਨਾ ਵੀ ਨਹੀਂ। ਗੁਰਮਤਿ ਦੇ ਪਾਂਧੀ ਨੂੰ ਮਨ ਨਾਲ ਯੁੱਧ ਕਰਨਾ ਹੀ ਪੈਣਾ ਜਿਹੜਾ ਸਹਿਜ ਮਾਰਗ 'ਤੇ ਚੱਲਿਆ ਨਾ, ਕਿਉਂਕਿ ਮਨ ਜਿਹੜਾ ਹੈ ਮਾਇਆ ਬੜੀ ਡੋਲਣੀ ਹੈ, ਮਾਇਆ ਬੜੀ ਵਿਚਿੱਤਰ ਚੀਜ਼ ਹੈ, ਇਹ ਖਿੱਚਦੀ ਹੈ ਮਨੁੱਖੀ ਮਨ ਨੂੰ। ਹਜ਼ੂਰ ਕਹਿੰਦੇ ਨੇ ਮਾਇਆ ਨਾਲ ਨਿੱਤ ਉੱਠ ਉੱਠ ਜੂਝ ਕਰੀਜੇ, ਮਨ ਨਾਲ ਯੁੱਧ ਕਰਨਾ ਹੈ। ਤਾਂ ਹਜ਼ੂਰ ਕਹਿੰਦੇ ਨੇ ਜਦੋਂ ਮਨ ਦ੍ਰਵੀ ਭੂਤ ਹੋ ਜਾਏ, ਸਹਿਜ ਨਾਲ ਦ੍ਰਵੀ ਭੂਤ ਹੋਣਾ, ਅਗਨੀ ਬਾਲੀ ਹੈ, ਅਗਨੀ ਨਾਲ ਦ੍ਰਵੀ ਭੂਤ ਹੋਣਾ, ਤਪ ਤਾਓ ਕਰੜੀ, ਗੁਰ ਸੇਵਾ ਤਪਾਂ ਸਿਰ ਤਪਸਾਰ, ਇਹ ਵੀ ਨਹੀਂ ਕਿਧਰੇ ਜਾਣਾ, ਗੁਰੂ ਦੀ ਸੇਵਾ ਕਰਨੀ ਹੈ, ਨਾਮ ਦਾ ਸਿਮਰਨ ਕਰਨਾ, ਅੰਦਰ ਬ੍ਰਹਮ ਅਗਨੀ ਪੈਦਾ ਹੋ ਜਾਣੀ ਹੈ। ਇਹਦੇ ਬਗੈਰ ਹਜ਼ੂਰ ਕਹਿੰਦੇ ਮਨ ਦ੍ਰਵੀ ਭੂਤ ਨਹੀਂ ਹੋਣਾ। ਹਜ਼ੂਰ ਕਹਿੰਦੇ ਹੁਣ ਭਾਂਡਾ ਪਾਓ, ਭਾਂਡਾ ਵੀ ਲਿਆ ਬਾਈ ਜਿਹਦੇ ਵਿੱਚ ਪਾਣਾ, ਅਤੇ ਭਾਉ ਜਿਹੜਾ ਹੈ ਬਾਕੀ ਦੇ ਜਿਹੜੇ ਧਰਮ ਨੇ ਨਾ ਉਹਨਾਂ ਵਿੱਚ ਕਰਮਕਾਂਡ ਦਾ ਬੜਾ ਚਰਚਾ ਹੈ, ਕਰਮਕਾਂਡ ਦਾ ਬੜਾ ਮੁੱਲ ਹੈ, ਦਾਨ ਕਰਨਾ ਜੀ, ਪੁੰਨ ਕਰਨਾ ਜੀ, ਤੀਰਥਾਂ 'ਤੇ ਯਾਤਰਾ ਕਰਨੀ ਹੈ ਜੀ, ਇਹ ਕਰਨੀ ਹੈ ਜੀ, ਉਹ ਕਰਨੀ ਹੈ। ਹੁਣ ਮੈਂ ਇੱਥੇ ਮਹਾਰਾਜ ਦਾ, ਤੁਸੀਂ ਕਹੋਗੇ ਟਾਈਮ ਟਾਈਮ 'ਤੇ ਹੁਣ ਅੱਜ ਹੋ ਹੀ ਜਾਣਾ, ਕੋਈ ਗੱਲ ਨਹੀਂ, ਹੁਣ ਮੇਰੇ ਵਾਸਤੇ ਵੀ ਗੱਲ ਨਹੀਂ, ਜਿਹੜਾ ਕੰਮ ਆਇਆ ਉਹਨੂੰ ਲਾਂਗੇ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਆਇਆ ਨਾ, ਇਹਦੇ ਵਿੱਚ ਜਤ ਵੀ ਆਇਆ, ਧੀਰਜ ਵੀ ਆਇਆ, ਤਪ ਵੀ ਆਇਆ, ਭਾਉ ਵੀ ਆਇਆ, ਭਾਉ ਵੀ ਆਇਆ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਈਆਂ ਨੇ। ਇਹ ਕਰਮਕਾਂਡ ਵਾਲੇ ਵੀ ਇਹ ਕਰਦੇ ਨੇ, ਜਤ ਧਾਰਨ ਕਰਦੇ ਨੇ, ਉਹਨਾਂ ਦਾ ਜਤ ਕਰਮਕਾਂਡ ਹੈ, ਸਾਡਾ ਜਤ ਧਰਮ ਕਰਮ ਹੈ, ਕਰਮਕਾਂਡ ਨਹੀਂ। ਕਰਮਕਾਂਡ ਵਿੱਚ ਅਤੇ ਧਰਮ ਕਰਮ ਵਿੱਚ ਫਰਕ ਹੈ। ਕਰਮਕਾਂਡ ਵਿੱਚ ਔਰ ਧਰਮ ਕਰਮ ਵਿੱਚ ਜਿਹੜੀ ਲਾਈਨ ਇਹਨੂੰ ਡਿਵਾਈਡ ਕਰਦੀ ਹੈ ਨਾ, ਉਹ ਇਹ ਹੈ ਵੀ ਤੁਹਾਡਾ ਨਿਸ਼ਾਨਾ ਕੀ ਹੈ ਜੀ। ਜੀ ਮੈਂ ਤੀਰਥ ਯਾਤਰਾ ਚੱਲਿਆ, ਕਾਹਦੇ ਵਾਸਤੇ ਚੱਲੇ ਹੋ ਜੀ ਤੀਰਥ ਯਾਤਰਾ ਕਰਨ? ਮਨ ਨੂੰ ਸਵਾਲ ਕਰੋ। ਮੈਂ ਜੀ ਗ੍ਰਸਤੀ ਧਰਮ ਧਾਰਨ ਕਰਨ ਲੱਗਾ, ਕਾਹਦੇ ਲਈ ਕਰਨ ਲੱਗਾ? ਮਨੁੱਖ ਸਵਾਲ। ਦੇਖੋ ਕਰੋੜਾਂ 'ਚੋਂ ਇੱਕ ਆਦਮੀ ਹੈ ਜਿਹੜਾ ਸਵਾਲ ਕਰਦਾ ਹੈ, ਉਹ ਜੀ ਮੈਂ ਗ੍ਰਸਤੀ ਬਣਨ ਲੱਗਾ, ਕਿਉਂ ਬਣਨ ਲੱਗਾ? ਉਹ ਜਤੀ ਬਣਨ ਲੱਗਾ, ਉਹ ਤਾਂ ਕਹਿੰਦਾ ਜਤੀ ਹਾਂ ਜੀ ਮੈਂ ਬ੍ਰਹਮਚਾਰੀ ਹਾਂ, ਬ੍ਰਹਮਚਾਰਜ ਰੱਖਣਾ। ਉਹਨੂੰ ਪੁੱਛੋ ਕਿਉਂ ਰੱਖਣਾ? ਜੇ ਤਾਂ ਉਹ ਕਹੇ ਭਈ ਚੂੰਕਿ ਇਹ ਸੰਸਾਰ ਹੈ, ਇਹ ਸਮੁੰਦਰ ਹੈ, ਇਹਦੇ ਵਿੱਚ ਵਿਕਾਰਾਂ ਦੀਆਂ ਲਹਿਰਾਂ ਉੱਠਦੀਆਂ ਨੇ, ਮੈਂ ਉਹਨਾਂ ਲਹਿਰਾਂ ਦਾ ਮੁਕਾਬਲਾ ਕਰਨਾ ਹੈ, ਇਸ ਲਈ ਮੈਂ ਆਪਣੇ ਸਰੀਰ ਦੀ ਜਿਹੜੀ ਸੱਤਿਆ ਹੈ ਉਹਨੂੰ ਮੈਂ ਸੰਚਿਤ ਕਰ ਰਿਹਾ। ਫਿਰ ਤਾਂ ਕਹੋ ਭਈ ਤੂੰ ਇਹ ਠੀਕ ਹੈ ਤੇਰਾ ਜੱਤ, ਕਿਉਂਕਿ ਨਿਸ਼ਾਨਾ ਤੇਰਾ ਇਹ ਹੈ ਵਿਕਾਰਾਂ ਨਾਲ ਜੂਝਣਾ ਹੈ ਅਤੇ ਕਰਤੱਵ ਇਹ ਸੰਸਾਰ ਪੌਜਣ ਨੂੰ ਪਾਰ ਕਰਨਾ। ਸਾਡੇ ਵਿੱਚ ਇਹ ਹੈ ਭਈ ਤੂੰ ਚੱਲਿਆ ਬ੍ਰਹਮ ਦੇ ਰਸਤੇ ਉੱਤੇ, ਇੱਥੇ ਸੰਗਤ ਦੀ ਲੋੜ ਹੈ। ਜਿਹੜਾ ਤੂੰ ਤੇਰਾ ਆਨੰਦ ਕਾਰਜ ਹੋਣ ਲੱਗਾ ਹੈ, ਗ੍ਰਸਥ ਮਾਰਗ ਵਿੱਚ ਪ੍ਰਵੇਸ਼ ਕਰਨ ਲੱਗਾ ਹੈ, ਇਹ ਤੇਰੇ ਸੰਗਤ ਬਣ ਲੱਗੀ। ਇੱਕ ਸਿੱਖ ਸੀ, ਇੱਕ ਸਿੱਖ ਦੋਇ ਸਾਧ ਸੰਗ ਪੰਨੀ ਪਰਮੇਸ਼ਰ, ਇਹ ਤੇਰੀ ਘਰ ਵਿੱਚ ਸੰਗਤ ਬਣਾਉਣ ਲੱਗੇ ਆ। ਮਹਾਰਾਜ ਰਾਮ ਚੰਦਰ ਦੇ ਪਿਤਾ ਦਸ਼ਰਥ ਜੀ, ਭਾਈ ਗੁਰਦਾਸ ਲਿਖਦੇ ਨੇ ਦਸ਼ਰਥ ਅਤੇ ਕੁਸ਼ਲਿਆ, ਇਹ ਜੀ ਇਹਨਾਂ ਦਾ ਵਿਆਹ ਹੋਣਾ। ਕੁਸ਼ਲਿਆ ਨੇ ਰੰਗ ਮਹਿਲ ਦੇ ਵਿੱਚ ਦਸ਼ਰਥ ਨੂੰ ਪੁੱਛਿਆ, ਸਵਾਮੀ ਆਪ ਮੇਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਹੋ?
ਹਾਂ।
ਕਿਉਂ ਕਰਾਉਣਾ ਚਾਹੁੰਦੇ ਹੋ ਦੱਸੋ ਜੀ? ਕਹਿਣ ਲੱਗਾ ਦੇਖ ਦੇਵੀ, ਮੇਰੇ ਕੋਲੋਂ ਸ਼ਿਕਾਰ ਖੇਡਦਿਆਂ ਹੱਤਿਆ ਹੋ ਗਈ, ਉਸ ਹੱਤਿਆ ਨੂੰ ਉਤਾਰਨ ਲਈ ਮੈਂ ਇੱਕ ਅਜਿਹੇ ਬੱਚੇ ਨੂੰ ਜਨਮ ਦੇਣਾ ਚਾਹੁੰਦਾ ਜਿਹੜਾ ਧਰਮੀ ਹੋਵੇ, ਅਤੇ ਧਰਮੀ ਬੱਚਾ ਸਾਡੀ ਇਤਰੇ ਹੱਤਿਆ ਨੂੰ ਮੇਟੇ। ਐਵੇਂ ਨਹੀਂ ਲਿਖਿਆ, ਜਿਸ ਸਿਮਰਤ ਸਭ ਕਿਲ ਵਿਖਨਾਸੈ ਪਿਤਰੀ ਹੋਏ ਉਧਾਰੋ। ਗੁਰਸਿੱਖਾ ਤੂੰ ਗ੍ਰਸਥ ਧਰਮ ਵਿੱਚ ਪ੍ਰਵੇਸ਼ ਕਰਨ ਲੱਗਾ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ, ਗੁਰੂ ਗ੍ਰੰਥ ਸਾਹਿਬ ਤੇਰਾ ਗ੍ਰਸਥ ਧਰਮ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਦੇਣ ਲੱਗੇ ਨੇ, ਪਰ ਦੱਸਦੇ ਨੇ ਕਿਉਂ ਕਰਨਾ ਗ੍ਰਸਥ ਧਰਮ ਵਿੱਚ ਪ੍ਰਵੇਸ਼? ਮੈਂ ਜੀ ਕਰਤਾ ਪੁਰਖ ਨੂੰ ਮਿਲਣਾ, ਮੇਰੀ ਸੰਗਤ ਚਾਹੀਦੀ, ਇਹ ਸੰਗਤ ਬਣ ਕੇ। ਤਾਂ ਹਜ਼ੂਰ ਕਹਿੰਦੇ ਨੇ ਵੀ ਇਹ ਗੱਲਾਂ ਬੜੀ ਚੰਗੀ ਗੱਲ ਹੈ, ਜੇ ਤੇ ਵਿੱਚ ਹੈ ਅੰਮ੍ਰਿਤ ਨਾਮ ਫਿਰ ਤਾਂ ਸਾਰੇ ਦੇ ਸਾਰੇ ਹੀ ਸਫਲ ਨੇ। ਜੱਤ ਵੀ ਸਫਲ ਹੈ, ਧੀਰਜ ਵੀ ਸਫਲ ਹੈ, ਦੂਜਾ ਵੀ ਸਫਲ। ਹਜ਼ੂਰ ਕਹਿੰਦੇ ਨੇ ਜੇ ਇਹ ਨਹੀਂ ਵਿੱਚ ਤਾਂ ਹਜ਼ੂਰ ਦਾ ਫੈਸਲਾ ਹੈ ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ ਇਹ ਓਰੇ ਮੂਸੇ ਉਰੇ, ਜਮ ਨੇ ਇਹਨੂੰ ਮਸੂਲ ਹੀ ਲੈ ਲੈਣਾ। ਹੁਣ ਹਜ਼ੂਰ ਅੱਗੇ ਕਹਿੰਦੇ ਨੇ ਵਰਤ ਨੇਮ ਸੰਜਮ ਮੈਂ ਰਹਿਤਾ ਤਿਨਕਾ ਆੜ ਨਾ ਪਾਇਆ, ਆੜ ਕਹਿੰਦੇ ਕੌਡੀ, ਆਗੇ ਚਲਣ ਔਰ ਹੈ ਭਾਈ ਉਹਾਂ ਕਾਮ ਨਾ ਆਇਆ, ਤੀਰਥ ਨਾਏ ਅਰ ਧਰਨੀ ਪ੍ਰਮਤਾ ਆਗੇ ਠੌਰ ਨਾ ਪਾਵੇ ਉਹਾਂ ਕਾਮ ਨਾ ਆਵੇ ਇਹ ਵਿਧ ਉਹ ਲੋਗਨ ਹੀ ਪਤੀ ਆਵੇ। ਜਿੰਨੇ ਕਰਮ ਅਸੀਂ ਕਰਦੇ ਹਾਂ ਧਰਮ ਦੇ ਨਾਂ ਥੱਲੇ, ਪਰ ਕਰਦੇ ਹਾਂ ਲੋਕ ਪਤੀਆਰੇ ਲਈ। ਹਜ਼ੂਰ ਇੱਥੇ ਸਾਨੂੰ ਦੱਸਣਾ ਚਾਹੁੰਦੇ ਨੇ ਭਈ ਇਹ ਜਿਹੜਾ ਮਾਰਗ ਹੈ ਇਹਦੇ ਵਿੱਚ ਤੁਸੀਂ ਪ੍ਰੇਮ ਨੂੰ ਰੱਖਣਾ, ਜਿਹੜੀ ਤੁਹਾਡੇ ਕਰਮ ਕਰ ਰਹੇ ਹੋ ਨਾ ਇਹ ਪ੍ਰੇਮ ਦੀ ਗੰਢ ਜਿਹੜੀ ਹੈ ਨਾ ਇਹਨੂੰ, ਪ੍ਰੇਮ ਦੇ ਨਿਸ਼ਾਨੇ ਨੂੰ ਸਾਹਮਣੇ ਰੱਖਣਾ। ਤੋ ਹਜ਼ੂਰ ਕਹਿੰਦੇ ਨੇ ਤੁਹਾਡਾ ਮਾਰਗ ਜਿਹੜਾ ਜਪਜੀ ਸਾਹਿਬ ਵਿੱਚ ਕਿਹਾ ਹੈ ਵੀ ਜੇ ਪ੍ਰਭੂ ਨਾਲ ਕਮਿਊਨੀਕੇਸ਼ਨ ਕਾਇਮ ਕਰਨਾ ਨਾ ਅਤੇ ਪ੍ਰਭੂ ਦੇ ਦੇਸ਼ ਦੀ ਬੋਲੀ ਹੈ ਪ੍ਰੇਮ, ਮੂੰਹ ਕੇ ਬੋਲਣ ਬੋਲੀ ਹੈ ਜਿਸ ਨੂੰ ਧਰੇ ਪਿਆਰ, ਉਹਦੇ ਵਿੱਚ ਲਿਖਿਆ ਸੀ ਪਾਖਿਆ ਭਾਓ ਅਪਾਰ। ਪਾਖਿਆ ਭਾਓ ਅਪਾਰ ਤੋਂ ਪਹਿਲਾਂ ਕੀ ਹੈ? ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਓ ਅਪਾਰ, ਪ੍ਰਭੂ ਨੂੰ ਉਹਦੇ ਦੇਸ਼ ਦੀ ਬੋਲੀ ਪ੍ਰੇਮ ਹੈ। ਅਤੇ ਤਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਸਾਚ ਕਹੋ ਸੁਣ ਲਿਓ ਸੁਬਹ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਇਹ ਸੀ ਪ੍ਰੇਮ ਦੀ ਗੱਲ। ਅੱਗੋਂ ਮਹਾਰਾਜ ਕਹਿੰਦੇ ਨੇ ਵੀ ਮੱਤ ਜਿਹੜੀ ਹੈ ਇਹ ਐਰਨ ਬਣਾਉਣੀ ਹੈ, ਮਨੁੱਖੀ ਮੱਤ ਬੜੀ ਮੁੱਲ ਦੀ ਚੀਜ਼ ਹੈ। ਹਜ਼ੂਰ ਕਹਿੰਦੇ ਨੇ ਮੱਤ ਤਾਂ ਸਫਲ ਹੋਏਗੀ ਜੇ ਗੁਰੂ ਦੀ ਸਿੱਖਿਆ ਸੁਣੋਗੇ, ਮੱਤ ਵਿੱਚ ਰਤਨ ਜਵਾਹਰ ਮਾਣਕ ਆ ਜਾਣਗੇ। ਇਸ ਲਈ ਗੁਰਮਤੀ ਮੱਤ ਨੂੰ ਐਰਨ ਬਣਾ ਕੇ ਉੱਤੇ ਮਨ ਰੱਖ ਕੇ ਅਤੇ ਗੁਰੂ ਗਿਆਨ ਦੇ ਹਥੌੜੇ ਨਾਲ ਇਕਾੜਤ ਕਰਨੀ ਹੈ। ਹੁਣ ਹਜ਼ੂਰ ਕਹਿੰਦੇ ਨੇ ਵੀ ਜੱਤ ਧੀਰਜ ਵੇਦ ਭਾਓ ਭਾਓ ਤਪ ਤਾਓ ਸਾਰੇ ਅਡੰਬਰ ਤਾਂ ਹੀ ਸਫਲ ਹੋ ਸਕਦੇ ਹਨ ਜੇਕਰ ਇਹਨਾਂ ਨੂੰ ਨਾਮ ਦਾ ਆਧਾਰ ਹੋਵੇ। ਮਹਾਰਾਜ ਨੇ ਕਿਹਾ ਸੀ ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਇਹ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ ਮੈਂ ਤਿੰਨ ਵਸਤਾਂ ਪਾ ਚੱਲਿਆ, ਬੜੀਆਂ ਮੁਲਕ ਨੇ। ਇੱਕ ਸਤ ਹੈ, ਇੱਕ ਸੰਤੋਖ ਹੈ, ਇੱਕ ਵਿਚਾਰ ਹੈ। ਪਰ ਹਜ਼ੂਰ ਕਹਿੰਦੇ ਨੇ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਅਧਾਰੋ। ਮੈਂ ਨਾਮ ਠਾਕੁਰ ਦਾ ਪਾ ਚੱਲਿਆ, ਸਤ ਨੂੰ ਵੀ ਇਹਦਾ ਆਸਰਾ ਹੈ, ਨਾਮ ਦਾ ਸੰਤੋਖ ਨੂੰ ਵੀ ਇਹਦਾ ਆਸਰਾ ਹੈ, ਵਿਚਾਰ ਨੂੰ ਵੀ, ਗਿਆਨ ਨੂੰ ਵੀ ਇਹਦਾ ਆਸਰਾ। ਜੇ ਨਾਮ ਨਹੀਂ ਤਾਂ ਤਿੰਨੇ ਹੀ ਨਿਸ਼ਫਲ ਨੇ। ਜੇ ਨਾਮ ਆ ਗਿਆ, ਜੇ ਲਾੜਾ ਹੈ ਤਾਂ ਜੰਝ ਸਾਰੀ ਦੀ ਸਾਰੀ ਸੋਭਨੀਕ ਹੈ। ਜੇ ਜੰਝ ਹੀ ਜੰਝ ਹੈ, ਲਾੜਾ ਕੋਈ ਨਹੀਂ, ਹਜ਼ੂਰ ਕਹਿੰਦੇ ਕਿਸੇ ਕੰਮ। ਇਸ ਲਈ ਅੰਮ੍ਰਿਤ ਨਾਮ ਉਸ ਪ੍ਰੇਮ ਭਾਂਡੇ ਵਿੱਚ ਪਾ ਕੇ, ਅਗਨੀ ਤਪ ਤਾਪ ਦੀ ਬਾਲ ਕੇ, ਧੌਂਕਣੀ ਪ੍ਰੇਮ ਭਾਉ ਦੀ ਉਹਦੇ ਨਾਲ ਆਵਾਜ਼ ਦੇ ਕੇ, ਮਨ ਰੱਖ ਕੇ, ਜਤ ਨਾਲ ਰੱਖ ਕੇ ਇਹਨੂੰ ਘੜਨਾ ਹੈ। ਹਜ਼ੂਰ ਕਹਿੰਦੇ ਜਦੋਂ ਘੜ ਲਿਆ ਫਿਰ ਘੜੀਆ ਸ਼ਬਦ ਸੱਚੀ ਟਕਸਾਲ। ਇਹ ਸੱਚੀ ਟਕਸਾਲ ਹੈ, ਇਹਦੇ ਵਿੱਚ ਮਨੁੱਖ ਦਾ ਮਨ ਘੜਿਆ ਜਾਂਦਾ ਹੈ। ਪਰ ਹਜ਼ੂਰ ਕਹਿੰਦੇ ਜਿਨ ਕੋ ਨਦਰ ਕਰਮ ਤਿੰਨ ਕਾਰ। ਇਹ ਕਾਰ ਉਹਨਾਂ ਨੂੰ ਕਰਨੀ ਮਿਲਦੀ ਹੈ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਨਾਨਕ ਨਦਰੀ ਨਦਰ ਨਿਹਾਲ। ਹੁਣ ਹਜ਼ੂਰ ਕਹਿੰਦੇ ਨੇ ਵੀ ਜਿਨ੍ਹਾਂ ਇਹ ਕਾਰ ਕੀਤੀ ਹੈ ਉਹਨਾਂ ਨੂੰ ਹੇ ਨਾਨਕ ਪ੍ਰਭੂ ਮਿਹਰ ਦੀ ਨਜ਼ਰ ਕਰਕੇ ਅਤੇ ਨਿਹਾਲੋ ਨਿਹਾਲ ਕਰ। ਅਗਲਾ ਸਲੋਕ ਆ ਗਿਆ, ਇਹ ਹੈ ਸਲੋਕ ਸ੍ਰੀ ਜਪਜੀ ਸਾਹਿਬ ਦੀ ਬਣਤਰ ਇਹ ਹੈ ਕਿ ਆਰੰਭ ਵਿੱਚ ਮੂਲ ਮੰਤਰ ਹੈ ਔਰ ਉਹ ਮੂਲ ਮੰਤਰ ਇੱਕੋ ਓਂਕਾਰ ਤੋਂ ਲੈ ਕੇ ਸਤਿਗੁਰ ਪ੍ਰਸਾਦ ਤੱਕ। ਅੱਗੇ ਹੈ ਸਿਰਲੇਖ ਜਪ, ਉੱਥੋਂ ਜਪ ਬਾਣੀ ਸ਼ੁਰੂ ਹੁੰਦੀ ਹੈ ਔਰ ਮੂਲ ਮੰਤਰ ਉੱਥੇ ਸਮਾਪਤ ਹੈ। ਜਪ ਦੇ ਅੱਗੇ ਇੱਕ ਸਲੋਕ ਹੈ, ਮੁੱਢਲਾ ਸਲੋਕ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ। ਉੱਥੇ ਏਕਾ ਪਿਆ ਹੋਇਆ ਇੱਕ, ਇਹ ਹੈ ਮੁੱਢਲਾ ਸਲੋਕ। ਉਸ ਤੋਂ ਅੱਗੇ ਸੋਚੈ ਸੋਚ ਨਾ ਹੋਵਈ, ਉਹ ਪੌੜੀ ਜਿੱਥੇ ਖਤਮ ਹੁੰਦੀ ਹੈ ਉਹਦੇ ਅੱਗੇ ਫਿਰ ਏਕਾ ਪਿਆ ਹੋਇਆ। ਉੱਥੋਂ ਪੌੜੀਆਂ ਸ਼ੁਰੂ ਹੁੰਦੀਆਂ ਨੇ, ਆਰੰਭ ਵਿੱਚ ਮੂਲ ਮੰਤਰ ਜਪ ਬਾਣੀ ਸ਼ੁਰੂ ਹੋਈ, ਉਹਦੇ ਜਪ ਬਾਣੀ ਦੇ ਆਰੰਭ ਵਿੱਚ ਇੱਕ ਸਲੋਕ, ਅੱਗੇ ਜਾ ਕੇ 38 ਪੌੜੀਆਂ ਅਤੇ ਅਖੀਰ ਵਿੱਚ ਫਿਰ ਇੱਕ ਸਲੋਕ। ਉਹਦੇ ਉੱਤੇ ਸਲੋਕ ਸਿਰਲੇਖ ਵੀ ਦਿੱਤਾ ਹੋਇਆ, ਉਹਦੇ ਅੱਗੇ ਏਕਾ ਅੰਕ ਵੀ ਪਾਇਆ ਹੋਇਆ ਭਈ ਇਹ ਸਲੋਕ ਅਖੀਰ ਲੈ। ਉਹ ਸਲੋਕ ਸ਼ੁਰੂ ਹੁੰਦਾ ਹੈ, ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੇ ਮਹੱਤ ਦਿਵਸ ਰਾਤ ਦੋਈ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਹ ਹੈ ਸ਼ਲੋਕ ਅਖੀਰਲਾ ਅਤੇ ਇਹਦੇ ਵਿੱਚ ਇਹ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਜਿਸ ਤਰ੍ਹਾਂ ਸਰੀਰ ਲਈ ਪਵਨ, ਪਵਨ ਦਾ ਮਤਲਬ ਹੈ ਪ੍ਰਾਣ, ਗੁਰੂ ਦਾ ਭਾਵ ਹੈ ਗੌਰਵਮਈ ਗੌਰਵਸ਼ੀਲ, ਪਾਣੀ ਪਿਤਾ ਸਮਾਨ ਅਤੇ ਧਰਤੀ ਮਾਤਾ ਸਮਾਨ। ਮਹੱਤ ਦਾ ਮਤਲਬ ਮਹੱਤਵਪੂਰਨ ਹੈ। ਮਨੁੱਖ ਦੇ ਸਰੀਰ ਲਈ ਜਿਹੜੇ ਪ੍ਰਾਣ ਨੇ ਇਹ ਗੁਰੂ, ਗੁਰੂ ਦਾ ਮਤਲਬ ਇਹ, ਇੱਥੇ ਗੁਰੂ ਦਾ ਮਤਲਬ ਇਹ ਨਹੀਂ ਹੈ ਵੀ ਇਹਨਾਂ ਦੇ ਗੁਰੂ ਨੇ, ਗੁਰੂ ਦਾ ਮਤਲਬ ਵੱਡੇ ਮਹੱਤਵਪੂਰਨ ਗੌਰਵਸ਼ੀਲ। ਸਰੀਰ ਲਈ ਪਾਣੀ ਪਿਤਾ ਸਮਾਨ ਹੈ ਔਰ ਧਰਤੀ ਮਾਤਾ ਸਮਾਨ ਹੈ, ਪਰ ਸਾਡਾ ਸਰੀਰ ਜਿਹੜਾ ਹੈ ਇਹੋ ਹੀ ਸਭ ਕੁਛ ਨਹੀਂ, ਇਹ ਤਾਂ ਬਾਹਰਲਾ ਇੱਕ ਚੁੱਲ੍ਹਾ ਹੈ। ਅਸਲੀ ਜਿਹੜੀ ਗੱਲ ਹੈ ਉਹ ਹੈ ਸਾਡਾ ਸੂਖਮ ਸਰੀਰ। ਤਾਂ ਹਜ਼ੂਰ ਕਹਿੰਦੇ ਜਿਹੜਾ ਸੂਖਮ ਸਰੀਰ ਹੈ ਉਹਦੇ ਲਈ ਵੀ ਮਹੱਤਵਪੂਰਨ ਚੀਜ਼ਾਂ ਨੇ। ਕੀ ਜੀ? ਤਿਵੇਂ ਹੀ ਆਤਮਾ ਲਈ ਗੁਰੂ ਸ਼ਬਦ ਗੁਰੂ ਹੈ, ਪਾਣੀ ਨਾਮ ਜਲ ਇਹ ਹੈ ਪਿਤਾ ਸਮਾਨ ਪਵਿੱਤਰ ਕਰਨ ਵਾਲਾ, ਅਤੇ ਧਰਤੀ ਹੈ ਧੀਰਜ ਔਰ ਨਿਮਰਤਾ। ਸਾਰਿਆਂ ਨੇ ਪਵਣ ਦਾ ਅਰਥ ਕੀਤਾ ਪ੍ਰਾਣ, ਟੀਕਾਕਾਰਨ ਤੇ ਪਹਿਲੇ ਤੇ ਮੈਂ ਵੀ ਇਹੋ ਹੀ ਕੀਤਾ ਸੀ, ਪਰ ਭਾਈ ਗੁਰਦਾਸ ਦੀ ਵਾਰ ਪੜ੍ਹੀ ਉਹਦੇ ਵਿੱਚ ਭਾਈ ਗੁਰਦਾਸ ਨੇ ਇਸ ਸਲੋਕ ਦਾ ਵਿਆਖਿਆ ਕੀਤੀ ਤੇ ਵਿਆਖਿਆ ਵਿੱਚ ਫਰਮਾਉਂਦੇ ਨੇ, ਪਵਣ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਪਾਣੀ ਪਿਤਾ ਪਵਿੱਤਰ ਕਰ ਗੁਰਮੁਖ ਪੰਥ ਨਿਵਾਣ ਚਲਾਇਆ। ਉਹਨਾਂ ਨੇ ਇਸ ਸਲੋਕ ਦਾ ਇਹ ਵਾਰ ਹੈ ਛੇਵੀਂ ਤੇ ਪੌੜੀ ਹੈ ਪੰਜਵੀਂ ਜਿਹਦੇ ਵਿੱਚ ਇਹ ਸਲੋਕ ਦੀ ਵਿਆਖਿਆ ਲਿਖੀ ਤੇ ਉਹਦੇ ਵਿੱਚ ਭਾਈ ਗੁਰਦਾਸ ਨੇ ਕਿਹਾ ਕਿ ਪਵਣ ਗੁਰੂ ਗੁਰ ਸ਼ਬਦ ਹੈ, ਨਾਲ ਹੀ ਕਹਿਤਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਸ ਲਈ ਸਾਡੇ ਸਰੀਰ ਵਾਸਤੇ ਇਹ ਜਿਹੜਾ ਪੰਥ ਪੰਜ ਭੂਤਕੀ ਸਰੀਰ ਹੈ ਇਹਦੇ ਵਾਸਤੇ ਗੌਰਵਸ਼ੀਲ ਜਾਂ ਸਭ ਤੋਂ ਉੱਤਮ ਚੀਜ਼ ਪ੍ਰਾਣ ਨੇ। ਪ੍ਰਾਣ ਨਹੀਂ ਤੇ ਸਰੀਰ ਨਹੀਂ, ਸਰੀਰ ਦੀ ਹੋਂਦ ਪ੍ਰਾਣਾਂ ਨਾਲ। ਫਿਰ ਸਰੀਰ ਲਈ ਪਾਣੀ ਅਤ ਜ਼ਰੂਰੀ ਹੈ। ਪਾਣੀ ਮਨੁੱਖ ਨੂੰ ਨਿਰਮਲਤਾ ਦਿੰਦਾ ਹੈ, ਪਾਣੀ ਮਨੁੱਖ ਨੂੰ ਉੱਦਮ ਔਰ ਚੇਤਨਤਾ ਦਿੰਦਾ ਹੈ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਹੀ ਜਿਹੜਾ ਅੰਦਰ ਬੈਠਾ ਹੋਇਆ ਨਾ, ਜਿਹਦੀ ਵਜ੍ਹਾ ਕਰਕੇ ਇਹ ਪ੍ਰਾਣ ਚੱਲ ਰਹੇ ਨੇ, ਇੱਕ ਨੇ ਪ੍ਰਾਣ। ਪ੍ਰਾਣ ਵਿਚਾਰੇ ਕੀ ਕਰਨ ਜੇ ਇਹਨਾਂ 'ਚ ਕਰਤਾ ਪੁਰਖ ਦੀ ਚੇਤਨਾ ਨਾ ਹੋਵੇ, ਜੇ ਆਤਮਾ ਹੀ ਨਹੀਂ, ਆਤਮਾ ਦੀ ਪ੍ਰਾਣਾਂ ਦੀ ਹੋਂਦ ਆਤਮਾ ਨਾਲ ਹੈ। ਤਾਂ ਹਜ਼ੂਰ ਕਹਿੰਦੇ ਜਿਹੜਾ ਅੰਦਰ ਆਤਮਾ ਵੱਸਦਾ, ਫਿਰ ਸਾਡੇ ਅੰਦਰ ਇੱਕ ਸੂਖਮ ਸਰੀਰ ਹੈ। ਇਹ ਤਾਂ ਵੱਡਾ ਪੰਜ ਭੂਤਕੀ ਸਰੀਰ ਹੈ ਨਾ, ਸਾਡੇ ਅੰਦਰ ਇੱਕ ਸੂਖਮ ਸਰੀਰ ਹੈ। ਔਰ ਪੁਰਾਣੇ ਜਿਹੜੇ ਰਹੱਸਵਾਦੀ ਨੇ ਉਹਨਾਂ ਨੇ ਮਨ ਨੂੰ ਆਤਮਾ ਦਾ ਸੂਖਮ ਸਰੀਰ ਮੰਨਿਆ। ਅੱਗੇ ਜਦੋਂ ਜਾਂਦੇ ਹਾਂ ਦਰਗਾਹ ਵਿੱਚ ਇਹ ਸਰੀਰ ਤਾਂ ਜਾਂਦਾ ਨਹੀਂ, ਲੇਕਿਨ ਮਨ ਸੰਸਕਾਰ ਲੈ ਕੇ ਨਾਲ ਆਤਮਾ ਦੇ ਜਾਂਦਾ। ਤਾਂ ਹਜ਼ੂਰ ਇੱਥੇ ਕਹਿ ਰਹੇ ਨੇ ਵੀ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਰੀਰ ਲਈ ਪ੍ਰਾਣ ਜ਼ਰੂਰੀ ਨੇ, ਅੰਦਰ ਲਈ ਆਤਮਾ ਲਈ ਗੁਰ ਸ਼ਬਦ ਜ਼ਰੂਰੀ ਹੈ। ਨਾ ਮਿਲਿਆ ਤਾਂ ਇਹਦੀ ਖੁਰਾਕ ਖਤਮ ਹੋ ਜਾਏਗੀ, ਇਹਦਾ ਆਹਾਰ ਖਤਮ ਹੋ ਜਾਏਗਾ। ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ। ਇਹ ਗੁਰਸ਼ਬਦ ਜਿਹੜਾ ਇਹ ਜੀਵ ਦਾ ਆਧਾਰ ਹੈ, ਜੀਵ ਦੇ ਪ੍ਰਾਣ ਨੇ, ਆਤਮਾ ਦੇ ਪ੍ਰਾਣ ਨੇ ਇਹ। ਫਿਰ ਜਿਹੜਾ ਨਾਮ ਜਲ ਹੈ ਇਹ ਪਵਿੱਤਰ ਕਰਨ ਵਾਲਾ ਹੈ, ਜਿਸ ਤਰ੍ਹਾਂ ਪਾਣੀ ਹੈ ਪਵਿੱਤਰ ਕਰਦਾ ਬਾਹਰਲੇ ਸਰੀਰ ਨੂੰ, ਨਾਮ ਜਲ ਅੰਦਰਲੇ ਸਰੀਰ ਨੂੰ ਪਵਿੱਤਰ ਕਰਦਾ। ਧਰਤੀ ਹੈ, ਅਸੀਂ ਬਣੇ ਹੋਏ ਹਾਂ ਮਿੱਟੀ ਦੇ। ਅਜ਼ੂਰ ਕਹਿੰਦੇ ਨੇ ਜਿਹੜੀ ਧਰਤੀ ਹੈ ਉਹ ਹੈ ਸਾਡਾ ਧੀਰਜ, ਆਤਮਾ ਦੀ ਧਰਤੀ ਜਾਂ ਧੀਰਜ। ਜੇ ਮਨੁੱਖ ਧੀਰਜਧਾਰੀ ਹੈ, ਨਿਮਰਤਾ ਵਾਲਾ ਹੈ, ਉਹਦੇ ਲਈ ਗੌਰਵ ਹੈ। ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਜਿਹੜੇ ਦਿਨ ਨੇ ਨਾ, ਇਹ ਦਿਨ ਅਤੇ ਰਾਤ ਹਜ਼ੂਰ ਕਹਿੰਦੇ ਨੇ ਇਹ ਕਰਤਾ ਪੁਰਖ ਨੇ ਦੋ ਬਣਾਏ ਨੇ, ਇੱਕ ਦਾਇਆ ਹੈ ਅਤੇ ਇੱਕ ਦਾਈ ਹੈ। ਜਿਸ ਤਰ੍ਹਾਂ ਸੰਸਾਰ ਜਿਹੜਾ ਸਾਰੇ ਦਾ ਸਾਰਾ, ਜਦੋਂ ਬੱਚਾ ਜੰਮਦਾ ਹੈ ਅਤੇ ਦਾਈ ਅਤੇ ਦਾਇਆ ਉਹਨੂੰ ਖਿਡਾਵੇ ਹੁੰਦੇ ਨੇ ਉਹਦੇ, ਹਜ਼ੂਰ ਕਹਿੰਦੇ ਨੇ ਜਿਹੜਾ ਦਿਨ ਰਾਤ ਹੈ ਨਾ, ਇਹ ਵੀ ਸਾਡੇ ਖਿਡਾਵੇ ਅਤੇ ਖਿਡਾਵੀ ਨੇ, ਕਰਤਾ ਪੁਰਖ ਨੇ ਸਾਨੂੰ ਦਿੱਤੇ ਹੋਏ ਨੇ, ਇਹ ਸਾਨੂੰ ਜਗਤ ਨੂੰ ਸਾਰੇ ਨੂੰ ਖਿਡਾ ਰਹੇ ਨੇ। ਜੇ ਦਿਨ ਨਾ ਹੋਵੇ, ਹਜ਼ੂਰ ਨੇ ਕਿਹਾ ਜੇ ਵੱਡ ਆਪ ਤੇ ਵੱਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ। ਜੇ ਕਰਤਾ ਪੁਰਖ ਦਿਨ ਨਾ ਬਣਾਉਂਦਾ, ਰਾਤ ਨਾ ਬਣਾਉਂਦਾ, ਸਾਡੀ ਜ਼ਿੰਦਗੀ ਤਾਂ ਨਰਕ ਸੀ। ਐਡੀ ਵੱਡੀ ਦਾਤ ਦਿੱਤੀ ਸਾਨੂੰ, ਇਹਦਾ ਮੁੱਲ ਹੀ ਕੋਈ ਨਹੀਂ। ਹਜ਼ੂਰ ਕਹਿੰਦੇ ਸਾਰੇ ਦੇ ਸਾਰੇ ਜਗਤ ਨੂੰ ਕਰਤਾ ਪੁਰਖ ਦਾ ਦਿੱਤਾ ਹੋਇਆ ਦਿਨ ਅਤੇ ਰਾਤ, ਦਾਈ ਅਤੇ ਦਾਏ ਦਾ ਕੰਮ ਕਰ ਰਿਹਾ। ਹੁਣ ਹਜ਼ੂਰ ਸਾਨੂੰ ਇਸ ਸੰਸਾਰ ਚੋਂ, ਇਹ ਤਾਂ ਇਸ ਸੰਸਾਰ ਦੀ ਗੱਲ ਕੀਤੀ ਨਾ, ਹਜ਼ੂਰ ਕਹਿੰਦੇ ਨਹੀਂ ਅਗਲੇ ਸੰਸਾਰ ਦੀ ਵੀ ਗੱਲ ਹੈ, ਚੰਗਿਆਈਆਂ ਬੁਰਿਆਈਆਂ। ਵਾਚੈ ਧਰਮ ਅਧੂਰ। ਮਨੁੱਖ ਚੰਗਿਆਈਆਂ ਵੀ ਕਰਦਾ ਅਤੇ ਬੁਰਿਆਈਆਂ ਵੀ ਕਰਦਾ, ਅਤੇ ਜੇ ਕੋਈ ਕਹੇ ਵੀ ਕਰ ਲਿਆ ਸੋ ਕਰ ਲਿਆ, ਕੌਣ ਦੇਖਦਾ ਕੌਣ ਪੁੱਛਦਾ, ਹਜ਼ੂਰ ਕਹਿੰਦੇ ਨੇ ਨਾ। ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜੇ ਇਹ ਕਰਮ ਕਮਾਏ ਤਿਹਾ ਹੋਏ ਸੀ। ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਉਣੇ ਪਾਪੀ ਜਾਣੀ। ਹਜ਼ੂਰ ਕਹਿੰਦੇ ਨਹੀਂ ਗੱਲ, ਚੰਗਿਆਈ ਕਰਦਾ ਤਾਂ ਚੰਗਾ, ਬੁਰਿਆਈ ਕਰਦਾ ਤਾਂ ਬੁਰਾ ਹੋਵੇਗਾ। ਚੰਗਿਆਈ ਕਰਦਾ ਕਰਤਾ ਪੁਰਖ ਦੀ ਦਰਗਾਹ ਵਿੱਚ ਸਨਮਾਨ ਮਿਲੇਗਾ, ਬੁਰਿਆਈ ਕਰਦਾ ਕਰਤਾ ਪੁਰਖ ਦੀ ਦਰਗਾਹ ਵਿੱਚ ਸਜ਼ਾ ਮਿਲੇਗੀ। ਕਿਉਂ ਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ। ਧਰਮ ਦਾ ਮਤਲਬ ਧਰਮ ਰਾਜ, ਧਰਮ ਰਾਜ ਚੰਗਿਆਈਆਂ ਅਤੇ ਬੁਰਿਆਈਆਂ ਨੂੰ ਵਾਚੈ ਧਰਮ ਹਦੂਰ ਆਪਣੀ ਹਜ਼ੂਰੀ ਵਿੱਚ, ਆਪਣੀ ਹਜ਼ੂਰੀ ਵਿੱਚ। ਕਿਉਂ? ਸੱਚਾ ਆਪ ਸੱਚਾ ਦਰਬਾਰ, ਉੱਥੇ ਸੱਚੇ ਪਾਤਸ਼ਾਹ ਦੀ ਦਰਬਾਰ, ਉਹਦੇ ਹਜ਼ੂਰੀ ਵਿੱਚ ਧਰਮ ਰਾਜ ਜਿਹੜਾ ਹੈ ਚੰਗਿਆਈਆਂ ਅਤੇ ਬੁਰਿਆਈਆਂ ਦੀ ਵਿਚਾਰ ਕਰਕੇ ਧਰਮ ਨਿਆਂ ਨਾਲ ਤੋਲ ਕੇ ਉਹਦਾ ਫੈਸਲਾ ਨਿਰਣਾ ਦੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪੋ ਆਪਣੀ ਕਰਨੀ ਦੇ ਮੁਤਾਬਕ ਕਈ ਜੀਵ ਪ੍ਰਭੂ ਦੇ ਨੇੜੇ ਹੋ ਜਾਂਦੇ ਨੇ, ਕਈ ਦੂਰ ਚਲੇ ਜਾਂਦੇ ਨੇ। ਦੂਰ ਕਿੱਥੇ ਚਲੇ ਜਾਂਦੇ ਨੇ ਜੀ? ਹਜ਼ੂਰ ਕਹਿੰਦੇ ਨੇ ਕਈ ਤਾਂ ਨੇੜੇ ਪ੍ਰਭੂ ਦੇ ਸੱਚਖੰਡ ਦਰਬਾਰ ਵਿੱਚ ਉਹਦੇ ਨੇੜੇ ਵੱਸਦੇ ਨੇ, ਕਈ ਫਿਰ ਜਨਮਾਂ ਜੂਨਾਂ ਦਾ ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ। ਅਤੇ ਹਜ਼ੂਰ ਨੇ ਕਿਹਾ 84 ਲੱਖ ਨਰਕ ਸਾਕਤ ਭੋਗਾਈ ਹੈ, ਇਹ ਗੇੜਾ ਜਿਹੜਾ ਹੈ ਉਹਦਾ ਚੱਲਦਾ ਰਹੇਗਾ, ਬਹੁਤ ਦੂਰ ਜਾਏਗਾ, ਜਨਮਾਂ ਜਨਮਾਤਰਾਂ ਦਾ ਗੇੜਾ ਪੈ ਜਾਏਗਾ। ਜਿਨੀ ਨਾਮ ਧਿਆਇਆ, ਹਜ਼ੂਰ ਹੁਣ ਸਿੱਟਾ ਕੱਢਣ ਲੱਗੇ ਨੇ ਸਾਰੇ ਜਪਜੀ ਸਾਹਿਬ ਦਾ, ਭਈ ਜਿਨ੍ਹਾਂ ਜੀਵਾਂ ਨੇ ਕਰਤਾ ਪੁਰਖ ਦਾ ਨਾਮ ਧਿਆਇਆ। ਧਿਆਇਆ ਦਾ ਮਤਲਬ ਇਹ ਹੈ ਧਿਆਨ ਵਿੱਚ ਲਿਆਂਦਾ, ਨਾਮ ਨੂੰ ਜਪਣਾ ਵੀ ਹੈ, ਸਿਮਰਨਾ ਵੀ ਹੈ, ਧਿਆਉਣਾ ਵੀ ਹੈ, ਆਰਾਧਨਾ ਵੀ ਹੈ, ਇਹ ਸਾਰੀਆਂ ਗੱਲਾਂ ਨੇ। ਧਿਆਉਣ ਦਾ ਮਤਲਬ ਇਹ ਹੈ ਨਾਮ ਨੂੰ ਧਿਆਨ ਵਿੱਚ ਲੈ ਜਾਣਾ, ਸੁਰਤੀ ਵਿੱਚ ਲੈ ਜਾਣਾ। ਹਜ਼ੂਰ ਕਹਿੰਦੇ ਨੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਉਹ ਇੱਥੋਂ ਮੁਸ਼ਕਤ ਲਫਜ਼ ਹੈ ਅਰਬੀ ਦਾ, ਇਹਦਾ ਮਤਲਬ ਹੈ ਕਰੜੀ ਘਾਲਣਾ। ਸਭ ਤੋਂ ਵੱਡੀ ਮੁਸ਼ਕਤ ਹੈ ਨਾਮ ਦਾ ਧਿਆਉਣਾ। ਔਰ ਹਜ਼ੂਰ ਕਹਿੰਦੇ ਨੇ ਵੀ ਇਹ ਮੁਸ਼ਕਤ ਐਵੇਂ ਨਹੀਂ ਜਾਣੀ, ਮੁਸ਼ਕਤ ਲਹੋ ਮਜ਼ੂਰੀਆਂ ਮੰਗ ਮੰਗ ਖਸਮ ਦਰਾਹ। ਪ੍ਰਭੂ ਦੇ ਦਰ ਤੋਂ ਜਿਹੜੇ ਮੁਸ਼ਕਤ ਕਰਕੇ ਗਏ ਨੇ ਉੱਥੇ ਉਹਨਾਂ ਨੂੰ ਮਜ਼ੂਰੀ ਮਿਲੇਗੀ, ਉਹਨਾਂ ਨੂੰ ਉਹਦਾ ਇਵਜ਼ ਮਿਲੇਗਾ, ਕਰਤਾ ਪੁਰਖ ਨਿਹਾਲ ਨਿਹਾਲ ਕਰ ਦੇਗਾ। ਹਜ਼ੂਰ ਕਹਿੰਦੇ ਜਾਣਾ ਨਹੀਂ, ਪ੍ਰਭ ਕਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਪਰ ਜਿਨ੍ਹਾਂ ਨੇ ਮੁਸ਼ਕਤ ਕੀਤੀ, ਮੁਸ਼ਕਤ ਤੋਂ ਬਗੈਰ ਕਰਤਾ ਪੁਰਖ ਨਾਲ ਮਿਲਾਪ ਅਤੇ ਕਰਤਾ ਪੁਰਖ ਨਾਲ ਅਭੇਦਤਾ, ਹਜ਼ੂਰ ਕਹਿੰਦੇ ਨੇ ਇਹ ਅਸੰਭਵ ਹੈ। ਅਤੇ ਬਾਕੀ ਦੀ ਮੁਸ਼ਕਤ, ਮੁਸ਼ਕਤ ਮਨੁੱਖ ਬੜੀ ਕਰਦਾ ਹੈ, ਹਜ਼ੂਰ ਕਹਿੰਦੇ ਨੇ ਨਹੀਂ, ਅਸਲੀ ਮੁਸ਼ਕਤ ਹੈ ਜਿਨੀ ਨਾਮ ਧਿਆਇਆ। ਕਿਉਂਕਿ ਹਜ਼ੂਰ ਕਹਿੰਦੇ ਨਾਮ ਲੈ ਤਾਂ ਪ੍ਰਭ ਕਹੇ ਸ਼ਾਬਾਸ਼, ਨਾਮ ਹਮਾਰੀ ਸੱਚੀ ਰਾਸ। ਜਿਨ੍ਹਾਂ ਨਾਮ ਧਿਆਇਆ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇਂ ਕੀਤੋ ਭਵਨ ਪੁਨੀਤ। ਹਜ਼ੂਰ ਕਹਿੰਦੇ ਜਿਹੜੇ ਇਸ ਬਾਜੀ ਨੂੰ ਜਿੱਤ ਕੇ ਜਾਂਦੇ ਨੇ, ਹਜ਼ੂਰ ਕਹਿੰਦੇ ਜਿਨ ਕੋ ਤਖਤ ਮਿਲੇ ਵਡਿਆਈ, ਗੁਰਮੁਖ ਸੇ ਪ੍ਰਧਾਨ ਕੀਏ ਪਾਰਸ ਭੇਟ ਪਏ ਸੇ ਪਾਰਸ, ਨਾਨਕ ਹਰ ਗੁਰ ਸੰਗ ਥੀਏ। ਜਿਨ੍ਹਾਂ ਨੇ ਮੁਸ਼ਕਤ ਕੀਤੀ ਹੈ ਪ੍ਰਭੂ ਦੀ ਦਰਗਾਹ ਵਿੱਚ, ਨਾਮ ਲਾਇਤ ਪ੍ਰਭ ਕਹੇ ਸ਼ਾਬਾਸ਼, ਭਾਈ ਤੂੰ ਜੇਤੂ ਹੈ, ਤੂੰ ਜੀਵਨ ਦੀ ਬਾਜੀ ਜਿੱਤ ਕੇ ਆਇਆ, ਇਸ ਲਈ ਕਰਤਾ ਪੁਰਖ ਸ਼ਾਬਾਸ਼ ਦੇਗਾ। ਧਨ ਧਨ ਸ਼ਾਬਾਸ਼ ਕਹੇ ਪ੍ਰਭ ਜਨ ਕੋ, ਜਨ ਨਾਨਕ ਮੇਲ ਲਏ ਗੱਲ ਲਾਈ। ਇਹ ਹਜ਼ੂਰ ਕਹਿੰਦੇ ਨੇ ਵੀ ਜਿਨ੍ਹਾਂ ਨੇ ਨਾਮ ਧਿਆਇਆ ਉਹ ਇੱਥੋਂ ਮੁਸ਼ਕਤ ਕਾਲ ਕਰੜੀ ਘਾਲਣਾ ਕਰਕੇ ਗਏ ਨੇ, ਸਹੀ ਅਵਸ ਸਹੀ ਅਰਥਾਂ ਵਿੱਚ। ਨਾਨਕ ਅਤੇ ਮੁੱਖ ਉਜਲੇ ਮੋਹਰ ਲਾਉਂਦੇ ਨੇ ਅਖੀਰ ਦੇ ਉੱਤੇ ਨਾਨਕ ਨਾਮ ਦੀ। ਹਜ਼ੂਰ ਕਹਿੰਦੇ ਨੇ ਉਹ ਮੁੱਖ ਉਜਲੇ ਪ੍ਰਭੂ ਦੀ ਦਰਗਾਹ ਵਿੱਚ ਉੱਜਲ ਮੁੱਖੇ ਹੋਣਗੇ, ਉਹ ਸੁਰਖਰੂ ਹੋਣਗੇ, ਉਹਨਾਂ ਦੇ ਪੀਲੇ ਨਹੀਂ ਪੈਣਗੇ ਮੂੰਹ, ਬਲਕਿ ਪ੍ਰਭੂ ਦੀ ਦਰਗਾਹ ਵਿੱਚ ਰੇ ਰੇ ਦਰਗਾਹ ਕਹੇ ਨਾ ਕੋਏ। ਉਸ ਦਰਬਾਰ ਵਿੱਚ ਫਰੀਦ ਨੇ ਗੱਲ ਕਹੀ ਸੀ, ਜਿਹੜੇ ਗਏ ਨੇ ਉੱਥੇ ਉਹਨਾਂ ਨੂੰ ਪਤਾ ਹੈ। ਕਹਿੰਦਾ ਫਰੀਦਾ ਲੇਖਾ ਦੇਣਾ ਸੁਹੇਲਾ, ਲੇਖਾ ਦੇਣ ਦੀ ਕੀ ਗੱਲ ਹੈ, ਬੜਾ ਸੌਖਾ ਕੰਮ ਹੈ ਫਰੀਦਾ, ਉੱਥੇ ਤਾਂ ਲੇਖਾ ਲਈਜੇ ਤਿਲ ਜਿਉਂ ਪੀੜੀ, ਬਾਣੀ ਤਾਂ ਇਹ ਦੱਸਦੀ ਹੈ। ਫਰੀਦ ਕਹਿੰਦੇ ਘਬਰਾਓ ਨਾ ਗੁਰੂ ਪੁੱਤਰੋ, ਘਬਰਾਓ ਨਾ, ਲੇਖਾ ਦੇਣਾ ਬੜਾ ਸੌਖਾ ਹੈ। ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ, ਦਿਲ ਵਿੱਚ ਸੁਚਮਤਾ ਚਾਹੀਦੀ ਹੈ ਜੇ ਲੇਖਾ ਦੇਣਾ ਹੈ। ਪਤ ਸਿਉਂ ਗੁਰਮੁਖ ਪਤ ਸਿਉਂ ਲੇਖਾ ਨਿਬੜੇ। ਹਜ਼ੂਰ ਕਹਿੰਦੇ ਲੇਖਾ ਦੇਣਾ ਸੌਖਾ ਹੈ ਸੁਖਾਲਾ ਹੈ, ਪਰ ਜਾਓ ਦਿਲ ਸੂਚੀ ਹੋਏ, ਦਿਲ ਵਿੱਚ ਸੁਚਮਤਾ ਹੋਵੇ, ਤਿਤ ਸੱਚੇ ਦੀ ਬਾਣ ਮੈਂ ਪੱਲਾ ਨਾ ਪਕੜੇ ਕੋਏ। ਫਿਰ ਕਿਸੇ ਨੇ ਨਹੀਂ ਕਹਿਣਾ ਠਹਿਰੋ ਜੀ, ਨਹੀਂ, ਫਿਰ ਉੱਥੇ ਤਿਉਂ ਤਿਉਂ ਸੈਲ ਕਰੇ ਜਿਉਂ ਪਾਵੇ, ਮਹਿਰ ਮਹਿਲ ਨਾ ਕੋ ਅਟਕਾਵੇ। ਹਜ਼ੂਰ ਕਹਿੰਦੇ ਉਹਨਾਂ ਨੂੰ ਫਿਰ ਕਰਤਾ ਪੁਰਖ ਦੀ ਦਰਗਾਹ ਵਿੱਚ, ਨਾਨਕ ਅਤੇ ਮੁੱਖ ਉਜਲੇ ਉਹ ਉੱਥੇ ਉਜਲੇ ਮੂੰਹ ਵਾਲੇ ਹੋਣ ਗਏ। ਕੇਤੀ ਛੁੱਟੀ ਨਾਲ, ਹਜ਼ੂਰ ਕਹਿੰਦੇ ਇਹੀ ਨਹੀਂ, ਇਕੱਲੇ ਹੀ ਨਹੀਂ, ਇਕੱਲੇ ਹੀ ਸੁਰਖਰੂ ਨਹੀਂ ਹੋਣਗੇ, ਬਲਕਿ ਉਹਨਾਂ ਦੇ ਚਰਨਾਂ ਦੀ ਤੁਫੈਲ। ਕਿਹਤੀ ਦਾ ਮਤਲਬ ਕਿੰਨੀ ਹੀ, ਮਹਾਰਾਜ ਨੇ ਇੱਥੇ ਕੋਈ ਹੱਦ ਨਹੀਂ ਦੱਸੀ, ਕਿੰਨੀ ਹੀ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇਂ ਏਕ ਕਣੀ। ਲੇਕਿਨ ਉਹ ਇਹ ਨਹੀਂ ਕਹਿੰਦਾ ਇਹ ਮੈਂ ਦੇਣ ਲੱਗਾ, ਨਾ ਜੀ ਨਾ, ਇਹ ਗੁਰੂ ਨਾਨਕ ਦਾ ਭੰਡਾਰਾ ਹੈ, ਮਾਲਕ ਇਸ ਭੰਡਾਰੇ ਦਾ ਗੁਰੂ ਨਾਨਕ ਹੈ, ਮੈਂ ਤਾਂ ਉਹਦੇ ਚਰਨਾਂ ਦਾ ਕੁੱਤਾ। ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਮੈਂ ਤਾਂ ਗੁਰੂ ਗੋਬਿੰਦ ਸਿੰਘ ਦੇ ਕੁੱਤਿਆਂ ਦਾ ਕੁੱਤਾ। ਇਸ ਲਈ ਉਹ ਜਿਹੜੇ ਇਸ ਭੰਡਾਰੇ ਨੂੰ ਪੁੰਚਦੇ ਨੇ, ਫਿਰ ਹਜ਼ੂਰ ਨੇ ਕਿਹਾ ਸੀ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾਂ ਨਾਮ ਜਪਾਵੇ। ਜਿਹੜਾ ਹੋਰਨਾਂ ਨੂੰ ਜਪਾਉਂਦਾ ਪਰ ਜਪਾਉਣ ਲੱਗਾ, ਇਹ ਕਹਿੰਦਾ ਗੁਰੂ ਦਾ ਹੁਕਮ ਜੇ, ਇਹ ਗੁਰੂ ਦਾ ਮੰਤਰ ਜੇ, ਆਓ ਅਸੀਂ ਰਲ ਕੇ ਇਹਦਾ ਕਰੀਏ। ਆਪ ਨਿਕਲ ਜਾਂਦਾ, ਗੁਰੂ ਦਾ ਮੰਤਰ ਹੈ, ਗੁਰੂ ਦਾ ਹੁਕਮ ਜੇ, ਗੁਰੂ ਦੀ ਪ੍ਰੇਰਨਾ ਜੇ, ਆਪਾਂ ਨਹੀਂ ਜਾਣਦਾ। ਹਜ਼ੂਰ ਕਹਿੰਦੇ ਅਜੇ ਗੁਰਮੁਖ ਨਾਨਕ ਤੇ ਮੁੱਖ ਉਜਲੇ, ਕੇਤੀ ਛੁੱਟੀ ਨਾਲ। ਕਿੰਨੀ ਹੀ ਸ੍ਰਿਸ਼ਟੀ ਉਹਨਾਂ ਦੇ ਨਾਲ ਸੰਸਾਰ ਸਾਗਰ ਤੋਂ ਤਰ ਜਾਂਦੀ ਹੈ। ਇਹ ਹੈ ਜਪਜੀ ਸਾਹਿਬ, ਅਤੇ ਜਪਜੀ ਸਾਹਿਬ ਬਾਣੀ ਹੈ ਮਹਾਰਾਜ ਦੀ ਮੁੱਢਲੀ ਬਾਣੀ। ਔਰ ਪੁਰਾਣੇ ਗੁਰਮੁਖ ਜਿਹੜੇ ਸਨ, ਇੱਕ ਰਵਾਇਤ ਹੈ ਸਾਡੀ, ਮੂਲ ਮੰਤਰ ਤੱਤ ਹੈ। ਮੂਲ ਮੰਤਰ ਦੀ ਵਿਆਖਿਆ ਹੈ ਸ੍ਰੀ ਜਪਜੀ ਸਾਹਿਬ, ਔਰ ਸ੍ਰੀ ਜਪਜੀ ਸਾਹਿਬ ਦੀ ਵਿਆਖਿਆ ਹੈ ਸਮੱਗਰ ਗੁਰੂ ਗ੍ਰੰਥ ਸਾਹਿਬ। ਇਸ ਲਈ ਕੋਈ ਆਦਮੀ ਇਹ ਕਹਿ ਸਕੇ ਕਿ ਮੈਨੂੰ ਇਸ ਬਾਣੀ ਦਾ ਬੋਧ ਹੈ, ਬਿਲਕੁਲ ਨਹੀਂ। ਅਤੇ ਮੇਰੇ ਵਰਗਾ ਗੁਣਹੀਣਾ ਬੰਦਾ ਇਹ ਕਹੇ ਕਿ ਮੈਂ ਇਸ ਬਾਣੀ ਦਾ ਮੈਨੂੰ ਬੋਧ ਹੈ ਅਤੇ ਮੈਂ ਕੋਈ ਤੁਹਾਨੂੰ ਬੋਧ ਦੇਣ ਦੀ ਗੱਲ ਕੀਤੀ ਹੈ, ਇਹ ਮੇਰੇ ਵਾਸਤੇ ਹਮਾਕਤ ਹੋਏਗੀ। ਮੈਨੂੰ ਜਿਹੜਾ ਸਬਕ ਆਪ ਨੇ ਪੜ੍ਹਾਇਆ ਹੈ, ਮੈਂ ਉਹ ਸਬਕ ਸਾਧ ਸੰਗਤ ਨੂੰ ਇੱਕ ਵਿਦਿਆਰਥੀ ਹੋਣ ਦੇ ਨਾਤੇ ਸੁਣਾਇਆ। ਇਹਦੇ ਵਿੱਚ ਗਲਤੀਆਂ ਨੇ ਅਨੰਤ, ਬੋਧ ਬਿਲਕੁਲ ਕੋਈ ਨਹੀਂ। ਪਰ ਚੂੰਕਿ ਇਹ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ ਦਾ ਇਹ ਅਮੁੱਲਾ ਵਿਰਸਾ ਹੈ, ਇਸ ਲਈ ਇਸ ਵਿਰਸੇ ਦੀ ਆਪਣੇ ਗੁਰਭਾਈਆਂ ਨਾਲ ਸਾਂਝ ਕਰਨੀ। ਮੈਂ ਆਪਣੀ ਤੋਤਲੀ ਬੋਲੀ ਵਿੱਚ ਭੁੱਲਣਹਾਰ ਜੀਵ ਨੇ ਆਪ ਨਾਲ ਇਹ ਕੀਤੀ ਹੈ ਸਾਂਝ। ਇਹਦੇ ਵਿੱਚ ਜਿੰਨੀਆਂ ਗਲਤੀਆਂ ਨੇ ਉਹ ਮੇਰੀਆਂ ਨੇ। ਆਪਾਂ ਸਾਰੇ ਰਲ ਕੇ ਗੁਰੂ ਹੁਕਮਾਂ ਦੀ ਕਮਾਈ ਕਰਕੇ ਸ੍ਰੀ ਜਪਜੀ ਸਾਹਿਬ ਦੇ ਲੜ ਲੱਗ ਕੇ ਅਤੇ ਸੱਚਿਆਰ ਬਣਨ ਦੇ ਰਾਹ 'ਤੇ ਤੁਰੀਏ, ਫਿਰ ਨਾਨਕ ਨਦਰੀ ਨਦਰ ਨਿਹਾਲ ਦੇ ਪਾਤਰ ਬਣੀਏ। ਪੁਰਚੁਗ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ, ਵਾਹਿਗੁਰੂ 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 ਵਾਹਿਗੁਰੂ।